ਹਦਾਇਤਾਂ, ਇੱਕ ਪਾਸੇ ਕੁਰਾਨ ਹੈ ਦੂਜੇ ਪਾਸੇ ਹਦਾਇਤਾਂ ਨਾ, ਇਹ ਅਲੱਗ ਅਲੱਗ। ਕੁਰਾਨ ਦੇ ਵਿੱਚ ਰੱਬ ਦੀ ਗੱਲ ਹੈ, ਰੱਬ ਕੀ ਹੈ, ਤੇ ਹਦਾਇਤਾਂ ਦੇ ਵਿੱਚ ਇਹ ਗੱਲਾਂ ਨਾ ਕਿ ਰੱਬ ਨੂੰ ਪਾਉਣਾ ਕਿਵੇਂ ਆ। ਆ ਰੋਜੇ ਰੱਖਣ ਦੀ ਗੱਲ ਕੁਰਾਨ ਦੇ ਵਿੱਚ ਨਹੀਂ ਹੈ, ਇਹ ਹਦਾਇਤਾਂ ਦੇ ਵਿੱਚ। ਆ ਸੁਨਤ ਦੀ ਗੱਲ ਕੁਰਾਨ ਦੇ ਵਿੱਚ ਨਹੀਂ ਹੈ, ਇਹ ਹਦਾਇਤਾਂ ਦੇ ਵਿੱਚ। ਆ ਕੁਰਾਨ ਕਿੰਨੇ ਵਾਰ ਪੜ੍ਹਨੀ ਹੈ, ਕੁਰਾਨ ਦੇ ਵਿੱਚ ਨਹੀਂ ਹੈ, ਇਹ ਹਦਾਇਤਾਂ ਦੇ ਵਿੱਚ। ਨਮਾਜ਼ ਕਿਵੇਂ ਦੇਣੀ ਹੈ, ਬਾਂਗ ਕਿਸ ਦੇਣੀ ਹੈ, ਇਹ ਗੱਲਾਂ ਕੁਰਾਨ ਦੇ ਵਿੱਚ ਨਹੀਂ, ਇਹ ਹਦਾਇਤਾਂ ਦੇ ਵਿੱਚ। ਭਾਵ ਧਰਮ ਦੇ ਦੋ ਕੇਂਦਰ ਨੇ, ਵੱਡੇ ਕੇਂਦਰ ਨੇ, ਵੱਡੇ ਹਿੱਸੇ ਨੇ। ਤੋ ਫਲਸਫੇ ਦਾ ਕੇਂਦਰ ਹੈ ਕੁਰਾਨ, ਤੇ ਮਰਿਆਦਾ ਦਾ ਕੇਂਦਰ ਹੈ ਹਦਾਇਤਾਂ। ਇਸਲਾਮ ਧਰਮ ਦੇ ਵਿੱਚ ਅਲੱਗ ਰੱਖਿਆ ਗਿਆ ਇਹਨਾਂ, ਕਿਉਂਕਿ ਪਰਮਾਤਮਾ ਦੀ ਗੱਲ ਬਦਲੀ ਨਹੀਂ ਜਾ ਸਕਦੀ, ਲੇਕਿਨ ਮਰਿਆਦਾ ਦੇ ਸਾਹਮਣੇ ਨਵੇਂ ਨਵੇਂ ਜੋ ਹੈ ਮਸਲੇ ਪੈਦਾ ਹੁੰਦੇ ਨੇ। ਇਸ ਕਰਕੇ ਮਰਿਆਦਾ ਦਾ ਇੱਕ ਕੇਂਦਰ ਹੈ ਇਸਲਾਮ ਦਾ, ਜਿਸ ਨੂੰ ਕਹਿੰਦੇ ਆ ਮੱਕਾ। ਤੋ ਨਮਾਜ਼ ਪੜ੍ਹਨੀ ਹੈ, ਕਿੱਥੇ ਪੜ੍ਹਨੀ ਹੈ, ਕਦੋਂ ਪੜ੍ਹਨੀ ਹੈ, ਕਿੰਨੇ ਵਾਰ ਪੜ੍ਹਨੀ ਹੈ। ਅਗਰ ਕਿਸੇ ਦੀਆਂ ਅੱਖਾਂ ਨਹੀਂ ਹੈ ਤੇ ਉਹਨੂੰ ਨਮਾਜ਼ ਕਿੰਝ ਪੜ੍ਹਨੀ ਹੈ, ਕਿਸੇ ਦਾ ਹੱਥ ਨਹੀਂ ਹੈ ਤੇ ਉਹਨੂੰ ਨਮਾਜ਼ ਕਿੰਝ ਪੜ੍ਹਨੀ ਹੈ। ਇਹਨਾਂ ਸਾਰੇ ਗੱਲਾਂ ਦਾ ਜਵਾਬ ਹਦਾਇਤਾਂ ਦੇ ਵਿੱਚ ਹੈ। ਅਗਰ ਹਦਾਇਤਾਂ ਦੇ ਵਿੱਚ ਨਹੀਂ ਤੇ ਮੱਕੇ ਵਿੱਚ ਹਦਾਇਤਾਂ ਦਾ ਇੱਕ ਕੇਂਦਰ ਹੈ, ਇੱਕ ਵੱਡਾ ਸ਼ਾਹੀ ਇਮਾਮ ਹੈ, 20-25 ਉਹਦੇ ਮੈਂਬਰ ਨਾਲ ਕਾਉਂਸਲ ਦੇ, ਸੋ ਵਿਚਾਰਾਂ ਕਰਦੇ, ਤੇ ਉਹਨਾਂ ਦੀ ਵਿਚਾਰ ਨੂੰ ਫਿਰ ਕਹਿੰਦੇ ਨੇ ਫਤਵਾ। ਤੋ ਫਤਵੇ ਦੀ ਬਰਾਬਰੀ ਹੈ ਹਦਾਇਤਾਂ ਦੇ ਨਾਲ, ਲੇਕਿਨ ਫਲਸਫਾ ਕੁਰਾਨ ਦੇ ਵਿੱਚ। ਹੁਣ ਇਹ ਜ਼ਰੂਰੀ ਹੈ ਕਿ ਜੋ ਗੱਲ ਹਦਾਇਤਾਂ ਦੇ ਵਿੱਚ ਹੈ ਉਹ ਕੁਰਾਨ ਦੇ ਨਾਲ ਮਿਲਦੀ ਜੁਲਦੀ ਚਾਹੀਦੀ ਹੈ, ਕਿਉਂਕਿ ਇੱਕ ਹੈ ਫਲਸਫਾ, ਇੱਕ ਹੈ ਮਕਸਦ ਤੇ ਦੂਜਾ ਹੈ ਸਾਧਨ ਤਰੀਕਾ। ਈਸਾਈ ਧਰਮ ਵੱਲ ਆਈਏ। ਈਸਾਈ ਧਰਮ ਦਾ ਫਲਸਫਾ ਇੰਜੀਲ ਦੇ ਵਿੱਚ, ਬਾਈਬਲ ਦੇ ਵਿੱਚ। ਲੇਕਿਨ ਈਸਾਈ ਧਰਮ ਦੀ ਮਰਿਆਦਾ ਦਾ ਕੇਂਦਰ ਹੈ ਰੋਮ ਦੇ ਵਿੱਚ ਬੈਠਾ ਪੋਪ, ਤੇ ਉਹ ਵੀ ਇੱਕ ਸਭਾ ਹੈ ਜਿਸਨੂੰ ਆਰਕ ਬਿਸ਼ਪ ਕਾਉਂਸਲ ਕਹਿੰਦੇ ਨੇ, ਤੇ ਧਰਮ ਦੇ ਫੈਸਲੇ ਫਿਰ ਉਹ ਕਰਦੇ ਨੇ। ਚਰਚ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਗਿਰਜੇ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਪਾਦਰੀ ਕਿਹੋ ਜਿਹਾ ਚਾਹੀਦਾ ਹੈ, ਵਿਚਾਰ ਕਿਸ ਗੱਲ ਦੀ ਕਰਨੀ, ਇਹ ਬਾਈਬਲ ਦੇ ਵਿੱਚ ਨਹੀਂ ਹੈ, ਕਿਉਂਕਿ ਬਾਈਬਲ ਤੇ ਨਿਰਾ ਫਲਸਫਾ। ਬਾਈਬਲ ਇਸ ਗੱਲ ਦਾ ਜਵਾਬ ਹੈ ਕਿ ਪਰਮਾਤਮਾ ਕੀ ਹੈ, ਉਹਨੂੰ ਕਿਵੇਂ ਪਾਉਣਾ, ਗਿਰਜੇ ਤੇ ਜਾਣਾ ਕਦੋਂ ਜਾਣਾ, ਕਿਵੇਂ ਜਾਣਾ, ਕੀ ਕਰਨਾ ਜਾ ਕੇ, ਤੇ ਇਹ ਗੱਲਾਂ ਸਾਰੀਆਂ ਜੋ ਹੈ ਇਹ ਕੁਰਾਨ ਦੇ ਵਿੱਚ ਨਹੀਂ ਗਏ। ਇਹ ਜੋ ਰੋਮ ਦਾ ਪੋਪ ਹੈ, ਜੋ ਮਰਿਆਦਾ ਦਾ ਕੇਂਦਰ ਹੈ, ਇਹ ਸਾਰੇ ਫੈਸਲੇ ਉਹ ਕੇਂਦਰ ਕਰਦਾ। ਹਿੰਦੂ ਮਤ ਵੱਲ ਆਈਏ। ਸਨਾਤਨ ਮਤ ਜਿਹੜਾ ਹਿੰਦੂ ਮਤ ਦਾ ਅਸਲੀ ਮਤ ਹੈ, ਜਿੱਥੋਂ ਬਾਕੀ ਦੇ ਸਾਰੇ ਜੈਨ, ਬੁੱਧ, ਜੈਨ ਧਰਮ ਤੇ ਹੋਰ ਵਿਕਾਸ ਹੋਏ ਨੇ, ਉਹਨਾਂ ਦੇ ਫਲਸਫੇ ਦਾ ਮਰਕਜ਼ ਹੈ ਗੀਤਾ। ਗੀਤਾ ਦੇ ਵਿੱਚ ਇਹ ਨਹੀਂ ਲਿਖਿਆ ਕਿ ਤੀਰਥਾਂ ਤੇ ਕਿੱਥੇ ਜਾਣਾ, ਕਦੋਂ ਜਾਣਾ, ਕਿੰਨੇ ਵਾਰ ਜਾਣਾ, ਉਹਦੇ ਵਿੱਚ ਰੱਬ ਦੀ ਗੱਲ ਹੈ। ਲੇਕਿਨ ਪਰਮਾਤਮਾ ਤੱਕ ਪਹੁੰਚਣਾ ਕਿਵੇਂ ਹੈ, ਕਰਮ ਕਿਹੜੇ ਕਰਨੇ ਨੇ, ਕਰਮ ਕਾਂਡ ਕਿਹੜੇ ਕਰਨੇ ਨੇ, ਇਹ ਸਾਰੀ ਦੀ ਸਾਰੀ ਮਰਿਆਦਾ ਹੈ ਉਪਨਿਸ਼ਦਾਂ ਦੇ ਵਿੱਚ ਤੇ ਬਰਾਬਰ ਹੈ। ਇੱਕ ਵਿੱਚ ਫਲਸਫੇ ਦੀ ਗੱਲ ਹੈ ਪਰਮਾਤਮਾ ਕੀ ਹੈ, ਤੇ ਦੂਜੇ ਪਾਸੇ ਉਪਨਿਸ਼ਦਾਂ। ਹੁਣ ਜਿਵੇਂ ਇਸਲਾਮ ਦਾ ਮਰਿਆਦਾ ਦਾ ਕੇਂਦਰ ਹੈ ਮੱਕਾ, ਤੇ ਈਸਾਈ ਮਤ ਦਾ ਕੇਂਦਰ ਹੈ ਰੋਮ, ਇਟਲੀ ਦਾ ਸ਼ਹਿਰ ਹੈ ਰੋਮ ਯੂਰਪ ਦੇ ਵਿੱਚ, ਤੇ ਇਸ ਤਰ੍ਹਾਂ ਸਨਾਤਨ ਮਤ ਦੇ ਫੈਸਲੇ ਕੇਂਦਰ ਹੈ ਇਹਨਾਂ ਦੇ ਚਾਰ, ਜਿਹਨਾਂ ਨੂੰ ਇਹ ਚਾਰ ਮੱਠ ਕਹਿੰਦੇ। ਚਾਰ ਮੱਠ ਉੱਤਰ ਪੂਰਬ ਦੱਖਣ ਦੇ ਵਿੱਚ ਚਾਰ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਬਣਾਏ ਹੋਏ ਨੇ। ਇਹਨਾਂ ਚਾਰਾਂ ਮੱਠਾਂ ਦੇ ਚਾਰ ਸ਼ੰਕਰਾਚਾਰੀਆ ਫਿਰ ਬਹਿੰਦੇ ਨੇ, ਤੇ ਸਾਰੇ ਸਨਾਤਨੀ ਮਤੇ ਫੈਸਲੇ ਮਰਿਆਦਾ ਦੇ ਅਨੁਕੂਲ ਜੋ ਇਹ ਸ਼ੰਕਰਾਚਾਰੀਆ ਕਰਦੇ ਨੇ। ਤੇ ਫਿਰ ਉਹ ਸਾਰੇ ਸਨਾਤਨ ਮਤ ਦੇ ਲੋਕਾਂ 'ਤੇ ਲਾਗੂ ਨਾ। ਰੋਮ ਦਾ ਫੈਸਲਾ ਭਾਵੇਂ ਕੋਈ ਈਸਾਈ ਰੋਮ ਦੇ ਵਿੱਚ ਆ ਭਾਵੇਂ ਕਿਸੇ ਦੁਨੀਆਂ ਦੇ ਹੋਰ ਕੋਨੇ ਵਿੱਚ ਲਾਗੂ ਹੈ। ਮੱਕੇ ਦਾ ਫੈਸਲਾ ਹੈ ਮੁਸਲਮਾਨ ਮਰ ਜਾਵੇਗਾ ਲੇਕਿਨ ਮੱਕੇ ਦੀ ਗੱਲ ਉਹ ਠੁਕਰਾਏਗਾ ਨਹੀਂ। ਬੁੱਧ ਧਰਮ ਵੱਲ ਆਈਏ, ਬੁੱਧ ਧਰਮ ਦਾ ਫਲਸਫਾ ਹੈ ਧੰਮਪਦ ਦੇ ਵਿੱਚ। ਹੁਣ ਧੰਮਪਦ ਦੇ ਵਿੱਚ ਸਾਰੀ ਦੀ ਸਾਰੀ ਬੁੱਧ ਮਤ ਦੀ ਗੱਲ ਹੈ, ਪਰਮਾਤਮਾ ਕੀ ਹੈ, ਪਰਮਾਤਮਾ ਦੇ ਲੱਛਣ ਕੀ ਹੈ, ਧਰਮ ਕੀ ਹੈ, ਧਰਮ ਦੇ ਲੱਛਣ ਕੀ ਹੈ, ਧਰਮੀ ਦੇ ਲੱਛਣ ਕੀ ਹੈ। ਤੇ ਮਰਿਆਦਾ ਦਾ ਮਰਕਜ਼ ਜਿਹੜਾ ਇਹਨਾਂ ਦਾ ਬੁੱਧ ਧਰਮ ਦਾ, ਉਹ ਬਿਹਾਰ ਸੂਬੇ ਵਿੱਚ ਇੱਕ ਸ਼ਹਿਰ ਹੈ ਜਿਸਦਾ ਨਾਂ ਗਯਾ, ਉੱਥੇ ਇੱਕ ਮੰਦਰ ਹੈ ਬੋਧੀਆਂ ਦਾ। ਸਾਰੇ ਮਰਿਆਦਾ ਦੇ ਫੈਸਲੇ ਉੱਥੇ ਹੁੰਦੇ ਨੇ, ਇਸ ਕਰਕੇ ਉਹ ਮਰਿਆਦਾ ਦਾ ਮਰਕਜ਼ ਹੈ। ਬੋਧੀਆਂ ਨੂੰ ਗਯਾ, ਹਿੰਦੂਆਂ ਦੇ ਚਾਰ ਸ਼ੰਕਰਾਚਾਰੀਆਂ ਦੇ ਮੱਠ, ਈਸਾਈ ਦਾ ਰੋਮ ਤੇ ਮੁਸਲਮਾਨ ਦਾ ਮੱਕਾ।